सत्कार योग साध संगत जी, आज दिल्ली दी साध संगत आप सारे रल के सतगुरु राम सिंह सच पातशाह का ये प्रकाश पुरब मना रहे हैं। मैं सब तो पहला ई कहना चाहवांगा कि सतगुरु राम सिंह जी सच पातशाह ने जो भी किया वो उस लड़ी विच सी जो कृपा गुरु नानक देव पातशाह ने की, जो कृपा गुरु गोबिंद सिंह पातशाह ने की। ओही चीज़ उस हालातों के मुताबक सतगुरु राम सिंह सच्चे पातशाह अगे लैके गए। ये ओही सिखी है दसवें पातशाह दी जिहड़े अगे लैके गए। असी सतगुरु राम सिंह सच्चे पातशाह दे तुसी बड़े पक्ष सुने ने, बड़े वक्ते बोले ने, साडे MLA साहबान आए ने, हित जी आए सी, इत्थे डिप्टी CM साहब आए सी, सारिया ने नामधारियों वास्ते बहुत कुछ किया। पर साड़ी ये अरदास है और इन्हां कोल भी मैं बेनती करदा कि साडे वास्ते अरदास करन, असी उस योग बन सकीए कि अस जिहड़ा सतगुरु राम सिंह सच्चे पातशाह दा नाम असी उच्चा कर सकीए। जे असी गल करिए अध्यात्मवाद दी, अध्यात्मवाद विच सतगुरु राम सिंह सच पातशाह ने उही लड़ी चलदिया होया, गुरु नानक देव की लड़ी चलदिया होया, सानू सारे वहमां तों भरमां तों कढ के एक अकाल पुरख नाल जोड़िया, सानू मड़ियां तों बचा लिया, सानू जगह जगह मत्था टेकण तों बचा लिया। मेरा ख्याल हुणे ही हित जी भी उही गल करदे गए ने। ਇਹ ਕੁਦਰਤੀ ਇੱਕ ਇਨਸਾਨੀ ਫਿਤਰਤ ਹੁੰਦੀ ਹੈ ਕਿ ਜਦੋਂ ਸਾਨੂੰ ਮੁਸ਼ਕਲ ਹੁੰਦੀ ਹੈ ਅਸੀਂ ਜਗ੍ਹਾ ਜਗ੍ਹਾ ਜਾ ਕੇ ਮੰਨਤਾਂ ਮੰਨਦੇ ਹਾਂ। ਉਹ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਕਿਰਪਾ ਕੀਤੀ ਅਤੇ ਤਕੜੇ ਹੋ, ਵੱਡੇ ਹੋ ਕੇ ਇੱਕ ਨਾਲ ਜੁੜੋ। ਜਦੋਂ ਉਹ ਇੱਕ ਨਾਲ ਜੁੜ ਗਏ, ਇੱਕ ਨਾਲ ਜੁੜ ਕੇ ਉਹਨਾਂ ਨੂੰ ਨਾ ਤੋਪਾਂ ਤੋਂ ਡਰ ਲੱਗਾ, ਨਾ ਉਹਨਾਂ ਨੂੰ ਫਾਂਸੀਆਂ ਤੋਂ ਡਰ ਲੱਗਾ, ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦੇ ਭਾਸ਼ਣ 'ਚ ਇੰਨਾ ਇਹ ਆਉਂਦਾ ਕਿ ਉਹਨਾਂ ਦੀ ਆਤਮਾ ਇੰਨੀ ਉੱਚੀ ਹੋ ਸਕੀ ਸੀ। ਕਿਸੇ ਕਿਸੇ ਵੇਲੇ ਮਨ ਵਿੱਚ ਆਉਂਦਾ ਮਰਨ ਨੂੰ ਤਾਂ ਹੋਰ ਵੀ ਬੜੇ ਮਰੇ, ਪਰ ਇਹ ਸਿੱਖ ਜਿਹੜੇ ਸੀ ਇਹ ਧਰਮ ਵਾਸਤੇ ਮਰੇ, ਇਹ ਮਜ਼ਲੂਮਾਂ ਵਾਸਤੇ ਮਰੇ, ਇਸ ਦੇਸ਼ ਵਾਸਤੇ ਮਰੇ, ਇਸ ਕੌਮ ਵਾਸਤੇ ਮਰੇ, ਗਊ ਗਰੀਬ ਵਾਸਤੇ ਉਹਨਾਂ ਨੇ ਸ਼ਹੀਦੀਆਂ ਪਾਈਆਂ। ਇਹ ਗੱਲ ਠੀਕ ਹੈ ਕਿ 1857 ਦੇ ਗਦਰ ਵਿੱਚ ਇੱਕ ਇਹ ਗੱਲ ਕਹੀ ਜਾਣ ਲੱਗੀ ਕਿ ਉਹਦੇ ਵਿੱਚ ਪੰਜਾਬੀਆਂ ਦਾ ਕੋਈ ਹਿੱਸਾ ਨਹੀਂ ਸੀ, ਪਰ ਇੱਕੋ ਲੀਹ ਚਲਾਈ ਸਤਿਗੁਰੂ ਰਾਮ ਸਿੰਘ ਨੇ, ਜਿਸ 'ਤੇ ਚੱਲ ਕੇ ਇੰਨੀਆਂ ਪੰਜਾਬੀਆਂ ਨੇ ਸ਼ਹਾਦਤਾਂ ਦਿੱਤੀਆਂ ਕਿ ਉਹ ਪੰਜਾਬੀਆਂ ਦੀਆਂ ਸ਼ਹਾਦਤਾਂ ਸ਼ਾਇਦ ਸਾਰਿਆਂ ਤੋਂ ਉੱਪਰ ਹੋ ਗਈਆਂ ਹੁਣ ਜੇ ਅਸੀਂ ਗਿਣੀਏ। ਹਾਲਾਂਕਿ ਮੈਂ ਪੰਜਾਬੀਆਂ ਨੂੰ ਕੋਈ ਭਾਰਤ ਤੋਂ ਕਦੀ ਵੀ ਵੱਖਰਾ ਨਹੀਂ ਗਿਣਦਾ, ਅਸੀਂ ਸਾਰੇ ਪਹਿਲਾਂ ਭਾਰਤੀ ਹਾਂ, ਉਸ ਤੋਂ ਬਾਅਦ ਕੋਈ ਪੰਜਾਬੀ ਹੈ, ਕੋਈ ਤਮਿਲੀਆਂ ਨੇ, ਅਸੀਂ ਕਿਸੇ ਸਟੇਟ ਦੇ ਹਾਂ। ਸਾਨੂੰ ਉਹ ਹੋਣ ਦਾ ਵੀ ਮਾਣ ਹੈ, ਪਰ ਸਾਰਿਆਂ ਤੋਂ ਪਹਿਲਾਂ ਸਾਨੂੰ ਭਾਰਤੀ ਹੋਣ ਦਾ ਮਾਣ ਹੈ। ਪਰ ਜੇ ਅਸੀਂ ਗਿਣੀਏ ਜਿਹੜੀ ਉਹ ਲਹਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਚਲਾਈ, ਉਸ 'ਤੇ ਚੱਲਦਿਆਂ ਹੋਇਆਂ ਜਿੰਨੀਆਂ ਸ਼ਹਾਦਤਾਂ ਪੰਜਾਬੀਆਂ ਨੇ ਦਿੱਤੀਆਂ ਉਹ ਸਾਰੇ ਕਲੰਕ ਧੋ ਦਿੱਤੇ। ਉਸ 'ਤੇ ਚੱਲਦਿਆਂ ਹੋਇਆਂ ਹੀ ਜੇ ਮੈਂ ਕਹਾਂ, ਉਹ ਲੜੀ 'ਤੇ ਚੱਲਦਿਆਂ ਹੋਇਆਂ ਹੀ ਇਸ ਦੇਸ਼ ਨੂੰ ਆਜ਼ਾਦੀ ਮਿਲੀ। ਇਹ ਜਦੋਂ ਜਦੋਂ ਵੀ ਸਤਿਗੁਰੂ ਸਾਹਿਬਾਨ ਇਸ ਰੂਪ ਵਿੱਚ ਇਸ ਧਰਤੀ 'ਤੇ ਆਏ, ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਏ, ਉਹਨਾਂ ਨੇ ਵੀ ਜ਼ਾਲਮ ਦੇ ਵਿਰੁੱਧ ਉਹ ਲੜਾਈ ਲੜੀ, ਉਹਨਾਂ ਨੇ ਵੀ ਮੁਗਲਾਂ ਦੇ ਵਿਰੁੱਧ ਉਹ ਲੜਾਈ ਲੜੀ। ਅਤੇ ਜੇ ਦੇਖਿਆ ਜਾਵੇ ਤਾਂ ਉਸ ਲੜੀ ਤੋਂ ਹੀ ਚੱਲਦਿਆਂ ਹੋਇਆਂ ਉਹ ਮੁਗਲ ਸੁਲਤਾਨਤ ਇਸ ਦੇਸ਼ ਵਿੱਚੋਂ ਖਤਮ ਹੋਈ। ਮੈਂ ਉਹਦੇ ਨਾਲ ਹੀ ਜੋੜਦਾਂ ਕਿ ਜਦੋਂ ਇੱਥੇ ਅੰਗਰੇਜ਼ਾਂ ਦੇ ਵਿਰੁੱਧ ਉਹ ਲੜਾਈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸ਼ੁਰੂ ਕੀਤੀ, ਉਸ ਤੋਂ ਬਾਅਦ ਭਾਵੇਂ ਸਰਦਾਰ ਕਰਤਾਰ ਸਿੰਘ ਸਰਾਭਾ ਹੋਏ, ਸ਼ਹੀਦ ਭਗਤ ਸਿੰਘ ਜੀ ਹੋਏ, ਰਾਜਗੁਰੂ ਸੁਖਦੇਵ ਹੋਏ, ਅਨੇਕਾਂ ਸ਼ਹੀਦ ਹੋਏ ਅਤੇ ਇਸ ਦੇਸ਼ ਨੂੰ ਆਜ਼ਾਦੀ ਮਿਲੀ। ਜਿਸ ਆਜ਼ਾਦੀ ਦਾ ਅੱਜ ਬੇਸ਼ੱਕ ਉਹ ਕਿਸੇ ਵੀ ਰੂਪ 'ਚ, ਪਰ ਉਸ ਆਜ਼ਾਦੀ ਦਾ ਅਸੀਂ ਨਿੱਘ ਮਾਣਦੇ ਹਾਂ। ਬੇਸ਼ੱਕ ਅਲੱਗ ਅਲੱਗ ਪਾਰਟੀਆਂ ਦੀਆਂ ਲੜਾਈਆਂ ਨੇ, ਪਰ ਉਹ ਲੜਾਈਆਂ ਵੀ ਕਿਸੇ ਸਤਿਕਾਰ ਨਾਲ ਨੇ, ਕਿਸੇ ਮਾਣ ਨਾਲ ਨੇ, ਉਹ ਧੱਕਾ ਨਹੀਂ। ਅਸ ਅੱਜ ਉਸ ਆਜ਼ਾਦੀ ਦਾ ਅਸੀਂ ਆਨੰਦ ਮਾਣਦੇ ਹਾਂ, ਅਤੇ ਜਦੋਂ ਆਨੰਦ ਮਾਣਦੇ ਹਾਂ ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹਾਂ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਸਿਆਸੀ ਪੱਖ ਹੈ। ਸਮਾਜਿਕ ਪੱਖ ਬਾਰੇ ਤੁਸੀਂ ਗੱਲ ਕੀਤੀ ਹੈ, ਜੋ ਇਸਤਰੀ ਜਾਤੀ 'ਤੇ ਪਰਉਪਕਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੀਤਾ ਉਸ ਦੀ ਕੋਈ ਦੂਸਰੀ ਮਿਸਾਲ ਨਹੀਂ ਮਿਲਦੀ। ਬਹੁਤ ਬਾਅਦ ਵਿੱਚ ਆ ਕੇ ਕਿਸੇ ਨੇ ਇਹ ਸੋਚਿਆ ਕਿ ਸ਼ਾਦੀ ਦੀ ਉਮਰ 18 ਸਾਲ ਜਾਂ 20 ਸਾਲ ਹੋਣੀ ਚਾਹੀਦੀ ਹੈ। ਜਦੋਂ ਸਤਿਗੁਰੂ ਰਾਮ ਸਿੰਘ ਜੀ ਨੇ ਹੁਕਮ ਕੀਤਾ, ਤੁਸੀਂ ਇਹ ਆਪਾਂ ਦੇਖੀਏ ਕਿ ਉਹ ਟਾਈਮ ਸੀ ਸਤਿਗੁਰੂ ਰਾਮ ਸਿੰਘ ਜੀ ਦੀ, ਸ਼ਾਇਦ 7 ਸਾਲ ਦੀ ਉਮਰ ਵਿੱਚ ਸ਼ਾਦੀ ਹੋਈ ਸੀ। ਉਦੋਂ ਸ਼ਾਦੀਆਂ ਕਿਸ ਉਮਰ ਵਿੱਚ ਹੁੰਦੀਆਂ ਸੀ? ਜਦੋਂ ਸੱਚ ਪਾਤਸ਼ਾਹ ਨੇ ਇਹ ਹੁਕਮ ਕੀਤਾ ਕਿ 18 ਸਾਲ ਤੋਂ ਘੱਟ, ਇੱਕ ਹੁਕਮਨਾਮੇ 'ਚ ਹੁਕਮ ਕੀਤਾ ਕਿ 16 ਸਾਲ ਤੋਂ ਘੱਟ ਲੜਕੀ ਨਾ ਹੋਵੇ, ਫਿਰ ਇੱਕ ਹੁਕਮਨਾਮੇ 'ਚ ਹੁਕਮ ਕੀਤਾ ਕਿ 18 ਸਾਲ ਤੋਂ ਘੱਟ ਲੜਕੀ ਨਾ ਹੋਵੇ, 20 ਸਾਲ ਤੋਂ ਘੱਟ ਲੜਕਾ ਨਾ ਹੋਵੇ। ਉਦੋਂ ਕੋਈ ਇਹ ਚੀਜ਼ ਸੋਚ ਵੀ ਨਹੀਂ ਸੀ ਸਕਦਾ। ਜੇ ਅਸੀਂ ਇਹ ਦੇਖੀਏ, ਜਿਹਨਾਂ ਦਿਨਾਂ ਵਿੱਚ ਸੱਚੇ ਪਾਤਸ਼ਾਹ ਨੇ ਇਹ ਹੁਕਮ ਕੀਤਾ ਕਿ ਵਿਧਵਾ ਵਿਵਾਹ ਕਰਨ ਦਾ ਹੁਕਮ ਕੀਤਾ, ਉਦੋਂ ਕੋਈ ਸੋਚ ਸਕਦਾ ਸੀ? ਅੱਜ ਤੱਕ, ਮਾਫ਼ ਕਰਨਾ, ਅੱਜ ਤੱਕ ਕਈ ਕਮਿਊਨਿਟੀਆਂ ਉਹ ਸਤੀ ਪ੍ਰਥਾ ਨੂੰ ਗਲੋਰੀਫਾਈ ਕਰਦੀਆਂ ਨੇ, ਸਤੀ ਪ੍ਰਥਾ 'ਤੇ ਮਾਣ ਕਰਦੀਆਂ ਨੇ, ਉਸ ਗੱਲ ਦੀ ਸੰਗ ਨਹੀਂ ਮੰਨਦੀਆਂ ਕਿ ਸਮਾਜਿਕ, ਜੇ ਕੋਈ ਸਮਾਜ ਵਿੱਚ ਕੋਈ ਬੁਰਾਈ ਹੈ ਤਾਂ ਉਹਨੂੰ ਹਟਾਉਣਾ ਚੰਗੀ ਗੱਲ ਹੈ, ਨਾ ਕਿ ਅਸੀਂ ਉਸ ਪ੍ਰਥਾ 'ਤੇ ਮਾਣ ਕਰੀ ਜਾਈਏ। ਅੱਜ ਤੋਂ ਜੇ ਅਸੀਂ ਦੇਖ ਲਈਏ ਕਿ ਕਿੰਨਾ ਕਰੀਬ 200 ਸਾਲ ਹੋ ਗਏ ਨੇ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਕਿਹਾ ਕਿ ਵਿਧਵਾ ਵਿਆਹ ਕਰੋ, ਕੋਈ ਬੀਬੀ ਵਿਧਵਾ ਨਹੀਂ ਰਹਿਣੀ ਚਾਹੀਦੀ। ਔਰ ਧੰਨ ਉਹ ਸਿੱਖ ਨੇ ਜਿਨ੍ਹਾਂ ਨੇ ਹੁਕਮ ਇਸ ਤਰ੍ਹਾਂ ਮੰਨਿਆ। ਸਤਿਗੁਰੂ ਪ੍ਰਤਾਪ ਸਿੰਘ ਦੇ ਭਾਸ਼ਣ 'ਚ ਆਉਂਦਾ ਕਿ ਪੁੱਤਰ ਲਾਵਾਂ ਪੜ੍ਹਦੇ ਨੇ ਅਤੇ ਜਿਹੜੇ ਉਹਨਾਂ ਦੇ ਪਿਤਾ ਨੇ ਜਾਂ ਮਾਂ ਹੈ ਉਹਨਾਂ ਦੀ ਦੂਸਰੀ ਸ਼ਾਦੀ ਹੋ ਰਹੀ ਹੈ। ਇਸ ਤਰ੍ਹਾਂ ਸਮਾਜ ਦੀ ਸ਼ਰਮ ਤੋਂ ਉੱਪਰ ਹੋ ਗਏ ਕਿ ਜਦੋਂ ਤੁਸੀਂ ਗੁਰੂ ਨਾਲ ਜੁੜ ਗਏ, ਜਦੋਂ ਇਹ ਉਦੋਂ ਹੁਕਮ ਮੰਨਣ ਲੱਗਿਆ, ਕਿਸੇ ਨੂੰ ਕੋਈ ਸ਼ਰਮ ਨਹੀਂ ਆਉਂਦੀ, ਕਿਸੇ ਨੂੰ ਕੋਈ ਸੰਗ ਨਹੀਂ ਆਉਂਦੀ। ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਹੁਕਮ ਮੰਨਿਆ। ਅੰਗਰੇਜ਼ ਨੇ ਕਿਉਂ ਆਖਿਆ ਕਿ ਇਹ ਸਾਡੇ ਵਾਸਤੇ ਸਾਰਿਆਂ ਤੋਂ ਵੱਧ ਖਤਰਨਾਕ ਆਦਮੀ ਹੈ? ਉਹ ਇਸ ਕਰਕੇ ਆਖਿਆ ਕਿ ਇੱਕ ਦੇ ਹੁਕਮ ਵਿੱਚ ਚੱਲਣ ਵਾਲੇ, ਕੋਈ ਗਿਣਤੀ ਵਿੱਚ ਆਪਾਂ 4 ਲੱਖ, ਕੋਈ 5 ਲੱਖ, ਕੋਈ 7 ਲੱਖ ਗਿਣਤੀ ਆਪਾਂ ਕਰਦੇ ਹਾਂ, ਪਰ ਉਸ ਟਾਈਮ ਦੇ ਪੰਜਾਬ ਵਿੱਚ ਇੱਕ ਆਦਮੀ ਦੇ, ਇੱਕ ਸਤਿਗੁਰੂ ਦੇ ਹੁਕਮ ਵਿੱਚ ਚੱਲਣ ਵਾਲੇ ਲੱਖਾਂ ਵਿੱਚ ਸਿੱਖ ਸਨ, ਜਿਹੜੇ ਜਿੱਥੇ ਉਹ ਹੁਕਮ ਕਰਦੇ ਸੀ ਉੱਥੇ ਮਰਨ ਨੂੰ ਤਿਆਰ ਸੀ, ਉੱਥੇ ਸ਼ਹੀਦੀਆਂ ਦੇਣ ਨੂੰ ਤਿਆਰ ਸੀ, ਉਹਨਾਂ ਨੂੰ ਫਾਂਸੀਆਂ ਤੋਂ ਡਰ ਨਹੀਂ ਸੀ ਲੱਗਦਾ। ਉਹ ਸਿਰਫ ਅਤੇ ਸਿਰਫ ਉਸ ਸੱਚ ਨਾਲ ਜੁੜੇ ਸੀ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੀ। ਮਰਨ ਤੋਂ ਕਿਹਨੂੰ ਡਰ ਨਹੀਂ ਲੱਗਦਾ? ਤੁਸੀਂ ਹੁਣੇ ਗੱਲ ਸੁਣੀਏ, ਹਰ ਕੋਈ ਮਰਨ ਵਾਸਤੇ ਡਰਦਾ, ਹਰ ਕੋਈ ਆਪਣੇ ਲਾਲਚ ਵਾਸਤੇ ਝੂਠ ਬੋਲਦਾ। ਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਅੰਮ੍ਰਿਤਸਰ ਵਾਲੇ ਸ਼ਹੀਦਾਂ ਨੂੰ ਕਿ ਬੀਜੇ ਕੋਈ ਹੋਰ ਅਤੇ ਵੱਡੇ ਕੋਈ ਹੋਰ, ਜੇ ਉਹ ਬੇਦੋਸ਼ੇ ਮਰਨਗੇ ਉਹਨਾਂ ਦਾ ਪਾਪ ਤੁਹਾਨੂੰ ਲੱਗੇਗਾ, ਅਤੇ ਉਹ ਸਿੰਘਾਂ ਨੇ ਜਾ ਕੇ ਆਪ ਆਪਣੇ ਆਪ ਨੂੰ ਪੇਸ਼ ਕੀਤਾ ਔਰ ਉਹ ਸ਼ਹੀਦੀਆਂ ਦਿੱਤੀਆਂ, ਇਸ ਦੇਸ਼ ਵਾਸਤੇ ਦਿੱਤੀਆਂ, ਗਊ ਵਾਸਤੇ ਦਿੱਤੀਆਂ, ਔਰ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਵਾਸਤੇ ਉਹ ਸ਼ਹੀਦੀਆਂ ਦਿੱਤੀਆਂ। ਅੱਜ ਕਈ ਇਹ ਕਹਿ ਦਿੰਦੇ ਨੇ ਕਿ ਜੀ ਨਾਮਧਾਰੀ ਸਿੱਖ ਨਹੀਂ, ਸਾਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ, ਕਿ ਉਹ ਜਿਹੜੇ ਸਰਟੀਫਿਕੇਟ ਦਿੰਦੇ ਨੇ ਮੈਨੂੰ ਇਹ ਨਹੀਂ ਪਤਾ ਕਿ ਉਹ ਕਿੰਨੇ ਕੁ ਸਿੱਖ ਨੇ, ਪਰ ਉਹ ਸ਼ਹਾਦਤਾਂ ਨਾਮਧਾਰੀਆਂ ਨੇ ਉਸ ਦਰਬਾਰ ਸਾਹਿਬ ਦੀ ਪਵਿੱਤਰਤਾ ਵਾਸਤੇ ਉਹ ਨਾਮਧਾਰੀਆਂ ਨੇ ਉਹ ਸ਼ਹਾਦਤਾਂ ਦਿੱਤੀਆਂ ਔਰ ਉਹ ਸੱਚ ਦੇ ਨਾਲ ਜੁੜੇ। ਉਸ ਅੰਗਰੇਜ਼ ਦਾ ਤਖ਼ਤਾ ਹਿਲਾ ਕੇ ਰੱਖ ਦਿੱਤਾ ਜਿੱਥੇ ਕਹਿੰਦੇ ਸੀ ਕਿ ਇੱਥੇ ਕਦੀ ਸੂਰਜ ਨਹੀਂ ਛਿਪਦਾ। ਜੇ ਰਾਜਨੀਤਿਕ ਗੱਲ ਕਰੀਏ, ਉਦੋਂ ਕੋਈ ਸੋਚ ਸਕਦਾ ਸੀ ਕਿ ਨੇਪਾਲ ਨਾਲ ਸੰਬੰਧ ਬਣਾਓ, ਰਸ਼ੀਆ ਨਾਲ ਸੰਬੰਧ ਬਣਾਓ, ਜੰਮੂ ਕਸ਼ਮੀਰ ਵਿੱਚ ਆਪਣੀ ਇੱਕ ਵੱਖਰੀ ਪਲਟਨ ਤਿਆਰ ਕਰੋ? ਇੱਥੋਂ ਤੱਕ ਦੂਰਦਰਸ਼ਤਾ ਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ। ਪਰ ਕਿਸ ਕਰਕੇ? ਉਹਨਾਂ ਸਭ ਤੋਂ ਉੱਪਰ ਉਹ ਸਿੱਖੀ ਰੱਖੀ ਜਿਹੜੀ ਸਾਨੂੰ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਇੱਕ ਨਾਲ ਜੋੜਿਆ ਹੈ, ਜਿਹਦੇ ਵਿੱਚ ਉਹਨਾਂ ਹੁਕਮ ਕੀਤਾ ਕਿ ਉਹ ਦੇਣ ਵਾਲਾ ਮਾਲਕ ਪ੍ਰਭੂ ਇੱਕ, ਹੋਰ ਵਹਿਮਾਂ ਭਰਮਾਂ ਤੋਂ ਹਰ ਤਰ੍ਹਾਂ ਬਚ ਜਾਓ। ਮੈਂ ਇਸ ਕਰਕੇ ਗੱਲ ਦੁਹਰਾਉਂਦਾ ਕਿ ਅੱਜ ਵੀ ਅਸੀਂ ਕਈ ਵਾਰੀ ਜਦੋਂ ਮੁਸ਼ਕਲਾਂ ਆਉਂਦੀਆਂ ਨੇ ਅਸੀਂ ਥਾਂ ਥਾਂ ਜਾਂਦੇ ਹਾਂ, ਪਰ ਕਦੀ ਹੋਰ ਕਿਸੇ ਦੂਜੇ ਥਾਂ ਜਾਣ ਦੀ ਲੋੜ ਨਹੀਂ। ਉਹ ਜੇ ਦੇਣ ਵਾਲਾ, ਆਪਾਂ ਇਹ ਅਰਦਾਸ ਕਰਦੇ ਹਾਂ, ਇੱਕ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦੇ ਉਪਦੇਸ਼ 'ਚ ਆਉਂਦਾ, ਕਿਤੇ ਧਿਆਨ ਨਾਲ ਸੁਣਿਆ ਹੋਵੇ, ਸਾਡੇ ਸਾਹਮਣੇ ਕੋਈ ਕੰਧਾਂ ਉਡਾ ਕੇ ਲੈ ਜਾਵੇ ਸੱਚ ਪਾਤਸ਼ਾਹ ਇਹ ਸ਼ਬਦ ਯੂਜ਼ ਕੀਤੇ ਨੇ, ਅਸੀਂ ਉਹਦੇ ਵੱਲ ਛਿੱਤਰ ਨਹੀਂ ਮਾਰਦੇ। ਉਹਨਾਂ ਕਿਸੇ ਵੱਲ ਕਦੇ ਧਿਆਨ ਨਹੀਂ ਕੀਤਾ, ਉਹ ਮਾਲਕ ਦੇਣ ਵਾਲਾ ਸੱਚੇ ਪਾਤਸ਼ਾਹ ਸਾਨੂੰ ਇੱਕ, ਸਦਾ ਅਸੀਂ ਉਹਨਾਂ ਦੇ ਚਰਨਾਂ ਦਾ ਧਿਆਨ ਰੱਖੀਏ। ਮੈਂ ਇਹ ਗੱਲ ਦੁਹਰਾਉਣੀ ਚਾਹੁੰਦਾ ਕਿ ਨਾਮਧਾਰੀ ਇਤਿਹਾਸ ਬਹੁਤ ਉੱਚਾ ਹੈ, ਸਿੱਖ ਇਤਿਹਾਸ ਬਹੁਤ ਉੱਚਾ ਹੈ, ਅਸੀਂ ਉਸ ਦੇ ਯੋਗ ਬਣ ਸਕੀਏ। ਇਹ ਪ੍ਰਕਾਸ਼ ਪੁਰਬ ਮਨਾਉਣ ਦਾ, ਇਹ ਗੱਲਾਂ ਸੁਣਨ ਦਾ, ਤੁਸੀਂ ਬਹੁਤ ਮੇਰੇ ਨਾਲੋਂ ਇਤਿਹਾਸ ਬਹੁਤ ਜ਼ਿਆਦਾ ਜਾਣਦੇ ਨੇ, ਪੰਜਾਬੀ ਭਾਸ਼ਾ ਵਿਭਾਗ ਦੇ ਪ੍ਰੋਫੈਸਰ ਸਾਹਿਬ ਬੋਲ ਕੇ ਗਏ ਨੇ, ਹਰਪਾਲ ਸਿੰਘ ਜੀ ਬੋਲੇ ਨੇ, ਮੈਂ ਤੁਹਾਨੂੰ ਬਹੁਤ ਕੁਝ ਦੱਸਿਆ, ਪਰ ਇਹ ਗੱਲਾਂ ਯਾਦ ਕਰਨ ਦਾ ਸਾਨੂੰ ਤਾਂ ਫਾਇਦਾ, ਇਹ ਪ੍ਰਕਾਸ਼ ਪੁਰਬ ਮਨਾਉਣ ਦਾ ਸਾਨੂੰ ਤਾਂ ਫਾਇਦਾ ਕਿ ਅਸੀਂ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਰਸਤੇ 'ਤੇ ਚੱਲ ਸਕੀਏ। ਕੋਈ ਗੱਲ ਕਰਦਾ ਕਿ ਸਿਮਰਨ ਬਾਣੀ ਦਾ ਕੀ ਫਾਇਦਾ, ਸਿਮਰਨ ਬਾਣੀ ਦਾ ਇਹ ਫਾਇਦਾ ਹੈ ਕਿ ਜਦੋਂ ਅਸੀਂ ਗੁਰਬਾਣੀ ਨਾਲ ਅਤੇ ਨਾਮ ਸਿਮਰਨ ਨਾਲ ਜੁੜ ਜਾਂਦੇ ਹਾਂ, ਸਾਡੇ ਤੋਂ ਗਲਤ ਕੰਮ ਹੁੰਦਾ ਹੀ ਨਹੀਂ, ਸਾਡੇ ਤੋਂ ਕਿਸੇ ਦਾ ਨੁਕਸਾਨ ਹੁੰਦਾ ਹੀ ਨਹੀਂ, ਅਸੀਂ ਕਿਸੇ ਦੀ ਬੁਰਾਈ ਕਰਨ ਤੋਂ ਆਪਣੇ ਆਪ ਹੀ ਹਟ ਜਾਂਦੇ ਹਾਂ, ਸਾਡਾ ਉਹ ਰਸਤਾ ਆਪਣੇ ਆਪ ਹੀ ਸਿੱਧਾ ਹੋ ਜਾਂਦਾ, ਸਾਡੀ ਜਿਹੜੀ ਮਤ ਪਾਪਾਂ ਨਾਲ ਭਰੀ ਹੁੰਦੀ ਹੈ ਉਹ ਆਪਣੇ ਆਪ ਸਾਫ਼ ਹੋਣ ਲੱਗ ਜਾਂਦੀ ਹੈ। ਉਹ ਬਦਲਾਵ ਇਸ ਢੰਗ ਨਾਲ ਆਉਂਦਾ ਕਿ ਸਾਨੂੰ ਉਹ ਪਤਾ ਨਹੀਂ ਲੱਗਦਾ ਕਿ ਬਦਲਾਵ ਕਿਸ ਤਰ੍ਹਾਂ ਆ ਰਿਹਾ, ਪਰ ਆਪਾਂ ਉਹ ਕਰਕੇ ਵੇਖੀਏ। ਮੈਂ ਕੱਲ੍ਹ ਪਰਸੋਂ ਵੀ ਗੱਲ ਕੀਤੀ ਸੀ, ਪਰ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ, ਜਦੋਂ ਅਸੀਂ ਨਾਮ ਨਾਲ ਜੁੜਦੇ ਹਾਂ, ਉਦੋਂ ਇਹ ਹੈ ਕਿ ਸਾਡੇ ਅੰਦਰ ਕਿਸੇ ਵਾਸਤੇ ਵੀ ਈਰਖਾ ਨਾ ਹੋਵੇ, ਅਸੀਂ ਕਿਸੇ ਦੀ ਬੁਰਾਈ ਨਾ ਕਰੀਏ, ਅਸੀਂ ਕਿਸੇ ਨੂੰ ਮਾੜਾ ਨਾ ਆਖੀਏ। ਹੁਣੇ ਹੁਣੇ ਗੱਲ ਕੀਤੀ ਸੀ ਹੁਕਮਨਾਮੇ ਦੀ, ਮੇਰਾ ਖਿਆਲ ਉਹਨਾਂ ਪ੍ਰੋਫੈਸਰ ਸਾਹਿਬ ਨੇ ਕੀਤੀ ਸੀ ਕਿ ਖਿਮਾ ਧੀਰਜ ਵਾਲਾ ਬਹੁਤ ਵੱਡਾ ਹੈ। ਉਹ ਕਿੱਡਾ ਵੱਡਾ ਹੁਕਮ ਕੀਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਅਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਇੱਕ ਪਾਸੇ ਸਾਡੀ ਤਾਕਤ ਹੈ, ਅਸੀਂ ਸਮਝਦੇ ਹਾਂ ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾ ਸਕਦੇ ਹਾਂ, ਅਤੇ ਦੂਜੇ ਪਾਸੇ ਜੇ ਅਸੀਂ ਖਿਮਾ ਧੀਰਜ ਕਰਦੇ ਹਾਂ ਤਾਂ ਉਹ ਮੇਰੇ ਸਤਿਗੁਰੂ ਦੀ ਤਾਕਤ ਹੈ। ਇਹ ਆਪਾਂ ਦੇਖ ਲਈਏ ਕਿ ਸਤਿਗੁਰੂ ਦੀ ਤਾਕਤ ਵੱਡੀ ਹੈ ਕਿ ਸਾਡੀ ਤਾਕਤ ਵੱਡੀ ਹੈ, ਕਿਉਂਕਿ ਖਿਮਾ ਧੀਰਜ ਕਰਨ ਵਾਲਿਆਂ ਨਾਲ ਉਹਨਾਂ ਦੀ ਤਾਕਤ ਹੈ। ਇਸ ਕਰਕੇ ਅਸੀਂ ਉਹਨਾਂ ਦੇ ਰਸਤੇ 'ਤੇ ਚੱਲੀਏ। ਅਤੇ ਮੈਂ ਇਹ ਅਰਜ਼ ਬੇਨਤੀ ਕਰਦਾ, ਫਿਰ ਨਾਮਧਾਰੀਆਂ ਨੂੰ ਦੁਹਰਾਉਣਾ ਕਿ ਸ਼ਾਦੀਆਂ ਦੀ ਵਿਆਹਾਂ ਦੀ ਗੱਲ ਕੀਤੀ ਹੈ, ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ, ਹਰਪਾਲ ਸਿੰਘ ਨੇ ਗਿਆਨੀ ਗਿਆਨ ਸਿੰਘ ਜੀ ਦੀ ਗੱਲ ਕੀਤੀ ਸੀ ਕਿ ਸਭ ਤੋਂ ਪਹਿਲਾਂ ਜੇ ਸਿੱਖ ਆਨੰਦ ਕਾਰਜ ਹੋਇਆ ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ। ਔਰ ਉਹ ਆਨੰਦ ਕਾਰਜ ਦੇ ਨਾਲ ਇੱਕ ਸਾਦਗੀ ਜੋੜੀ ਸੀ ਸੱਚੇ ਪਾਤਸ਼ਾਹ ਨੇ, ਅਸੀਂ ਵੀ ਉਸ ਸਾਦਗੀ ਦੇ ਨਾਲ ਜੁੜੇ ਰਹੀਏ। ਅਸੀਂ ਫਿਰ ਦੁਨੀਆ ਦੇ ਮਗਰ ਲੱਗ ਕੇ, ਉਹ ਪਾਰਟੀਆਂ ਦੇ ਮਗਰ ਲੱਗ ਕੇ, ਮੇਰਾ ਨੱਕ ਨਹੀਂ ਰਹਿੰਦਾ ਜੇ ਮੈਂ ਹੋਟਲ ਵਿੱਚ ਪਾਰਟੀ ਨਾ ਕੀਤੀ, ਮੇਰਾ ਨੱਕ ਨਹੀਂ ਰਹਿੰਦਾ ਜੇ ਮੈਂ ਰਿਸ਼ਤੇਦਾਰਾਂ ਨੂੰ ਨਾ ਸੱਦਿਆ, ਉਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਸਾਦਗੀ ਨਾਲ ਜੁੜਾਂਗੇ ਤਾਂ ਦੁਨੀਆ ਸਾਡੇ ਮਗਰ ਆਪਣੇ ਆਪ ਲੱਗੇਗੀ, ਦੁਨੀਆ ਸਾਡੀ ਸੋਭਾ ਆਪਣੇ ਆਪ ਕਰੇਗੀ। ਉਹ ਸਾਦਗੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ, ਉਹ ਸਾਦਗੀ, ਉਹ ਸੱਚ ਸਤਿਗੁਰੂ ਰਾਮ ਸਿੰਘ ਜੀ ਨੇ, ਜਦੋਂ ਅਸੀਂ ਉਹ ਸੱਚ ਨਾਲ ਜੁੜ ਜਾਂਦੇ ਹਾਂ ਅਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਮਗਰ ਆ ਜਾਂਦੀਆਂ ਨੇ। ਇਸ ਕਰਕੇ ਮੈਂ ਇਹ ਅਰਜ਼ ਬੇਨਤੀ ਕਰਦਾ ਸਤਿਗੁਰੂ ਰਾਮ ਸਿੰਘ ਜੀ ਦਾ, ਅਤੇ ਖਾਸ ਕਰਕੇ ਜਿਹੜਾ ਸਾਨੂੰ ਹੁਕਮ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਸੁਣਾਇਆ, ਮੈਂ ਉਹਨੂੰ ਦੁਹਰਾਉਣਾ, ਅੰਮ੍ਰਿਤ ਵੇਲੇ ਜ਼ਰੂਰ ਉੱਠਿਆ ਕਰੋ। ਅੱਜ ਸਵੇਰੇ ਮੈਂ ਨਾਮਧਾਰੀਆਂ ਨੂੰ ਖਾਸ ਕਰਕੇ ਕਹਿੰਦਾ, ਮੇਰੇ ਦੂਜਿਆਂ ਨਾਲ ਸਾਰਿਆਂ ਵਾਸਤੇ ਹੀ ਹੈ, ਪਰ ਇਹ ਖਾਸ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਦੁਹਰਾਇਆ। ਅੱਜ ਅਸੀਂ ਆਸਾ ਦੀ ਵਾਰ ਵਿੱਚ ਵੀ ਸਵੇਰੇ ਸੰਗਤ ਬਹੁਤ ਘੱਟ ਸੀ, ਨਾਮਧਾਰੀ ਵੀ ਲੇਟ ਉੱਠਣ ਲੱਗ ਗਏ ਨੇ, ਸੂਰਜ ਚੜ੍ਹਿਆਂ ਤੱਕ ਸੁੱਤੇ ਰਹਿੰਦੇ ਨੇ। ਇਹ ਨਾਮਧਾਰੀਆਂ ਦਾ ਕਿਰਦਾਰ ਨਹੀਂ। ਅਸੀਂ ਸਣੇ ਕਿ ਅਸੀਂ ਇਸ਼ਨਾਨ ਨਾ ਕਰੀਏ ਉਹ ਚੰਗਾ ਨਹੀਂ ਲੱਗਦਾ, ਸਣੇ ਕਿ ਅਸੀਂ ਇਸ਼ਨਾਨ ਜ਼ਰੂਰ ਕਰਿਆ ਕਰੋ, ਨਾਮ ਸਿਮਰਨ ਜ਼ਰੂਰ ਕਰਿਆ ਕਰੋ, ਇਸ ਗੱਲ 'ਤੇ ਵਿਸ਼ਵਾਸ ਕਰਿਆ ਕਰੀਏ। ਅੱਜ ਹੀ ਕਿਤੇ ਧਿਆਨ ਨਾਲ, ਪਤਾ ਨਹੀਂ ਕਿਸੇ ਨੇ ਸੁਣਿਆ ਕਿ ਨਹੀਂ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਆਇਆ ਸੀ ਕਿ ਅਸੀਂ ਤੁਰਦੇ ਹਾਂ ਗੁਰੂ ਨਾਨਕ ਦੇਵ ਤੋਂ, ਅਤੇ ਗੁਰੂ ਨਾਨਕ ਦੇਵ ਨੇ ਹੁਕਮ ਕੀਤਾ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾ ਹਉ ਕਰੀ ਨਾ ਹੋਈ। ਅਤੇ ਜਿਹੜਾ ਕਰਤਾ ਕਰਨਾ ਜੇ ਗੁਰੂ ਨਾਨਕ ਦੇਵ ਜਿਹੜਾ ਸਾਰਿਆਂ ਤੋਂ ਵੱਡਾ, ਜੇ ਅਸੀਂ ਉਹਨੇ ਇਹ ਹੁਕਮ ਕਰ ਦਿੱਤਾ ਕਿ ਮੇਰੇ ਕੀਤਿਆਂ ਕੁਛ ਨਹੀਂ ਹੁੰਦਾ, ਅਤੇ ਅਸੀਂ ਇਹ ਉਸ ਕਰਤੇ ਨੂੰ ਯਾਦ ਕਰਨ ਦੀ ਜਗ੍ਹਾ ਆਪਣੇ ਸੁਣਾਵਾਂ ਆਪਣੇ ਇਸ ਗੱਲ 'ਚ ਲੱਗੇ ਰਹਿੰਦੇ ਹਾਂ ਕਿ ਮੇਰੇ ਕੀਤਿਆਂ ਹੋਏਗਾ, ਕਿ ਇੱਕ ਘੰਟਾ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਅਸੀਂ ਉਸ ਮਾਲਕ ਨੂੰ ਯਾਦ ਕਰੀਏ, ਉਹ ਇੱਕ ਮਨ ਹੋ ਕੇ ਯਾਦ ਕਰੀਏ, ਜਿਹਦਾ ਦਿੱਤਾ ਅਸੀਂ ਖਾਂਦੇ ਹਾਂ, ਜਿਹਦਾ ਦਿੱਤਾ ਅਸੀਂ ਸੁੱਖ ਲੈਂਦੇ ਹਾਂ, ਜਿਸ ਚੀਜ਼ ਨਾਲ ਸਾਨੂੰ ਗੁਰੂ ਨਾਨਕ ਦੇਵ ਤੋਂ ਲੈ ਕੇ, ਸਤਿਗੁਰੂ ਰਾਮ ਸਿੰਘ ਤੋਂ ਲੈ ਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਜੋੜਿਆ, ਉਹ ਚੀਜ਼ਾਂ ਨੂੰ ਅਸੀਂ ਭੁੱਲੀਏ ਨਾ। ਅਤੇ ਸੁੱਖ ਦੁਨੀਆਦਾਰੀ ਦੇ ਕੋਈ ਵੱਡੀ ਚੀਜ਼ ਨਹੀਂ, ਇਹ ਆਪਣੇ ਆਪ ਹੀ ਮਗਰ ਤੁਰੇ ਆਉਂਦੇ ਨੇ, ਇਹ ਸਾਰੀਆਂ ਚੀਜ਼ਾਂ ਮਗਰ ਆ ਜਾਣਗੀਆਂ, ਪਰ ਉਸ ਹੁਕਮ ਨੂੰ ਮੰਨਣ ਵਾਸਤੇ ਅਸੀਂ ਤਕੜੇ ਹੋ ਕੇ ਲੱਕ ਬੰਨ ਕੇ ਉਹਨਾਂ ਦਾ ਹੁਕਮ ਜ਼ਰੂਰ ਮੰਨੀਏ, ਅਤੇ ਸੱਚੇ ਪਾਤਸ਼ਾਹ ਕਿਰਪਾ ਕਰਨ। ਮੈਂ ਸਾਰੇ ਆਏ ਬਾਹਰੋਂ ਆਏ 55 ਸੱਜਣਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਤੁਸੀਂ ਆਏ ਹੋ ਸਾਡੇ ਇਸ ਖੁਸ਼ੀ ਵਿੱਚ, ਤੁਸੀਂ ਅੱਜ ਸ਼ਾਮਿਲ ਆਏ ਹੋਏ ਹੋ। ਦਿੱਲੀ ਦੀ ਸੰਗਤ ਜਿਨ੍ਹਾਂ ਨੇ ਇਹ ਮੇਲਾ ਕਰਾਇਆ, ਜਿਨ੍ਹਾਂ ਨੇ ਬੀਬੀਆਂ ਨੇ, ਜੋੜਿਆਂ ਵਾਲਿਆਂ ਨੇ, ਲਾਂਗਰੀਆਂ ਨੇ ਇਹ ਸੇਵਾ ਕੀਤੀ ਹੈ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਬਾਕੀ ਸੰਗਤ ਨੂੰ ਫਿਰ ਦੁਹਰਾਉਣਾ ਕਿ ਤਗੜੇ ਹੋ ਕੇ ਸੱਚ ਪਾਤਸ਼ਾਹ ਦਾ ਹੁਕਮ ਮੰਨੀਏ, ਇਹ ਅਰਦਾਸ ਜ਼ਰੂਰ ਕਰੀਏ ਅਤੇ ਅਰਦਾਸ ਇੱਕ ਮਨ ਹੋ ਕੇ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਇਹ ਸਮਰੱਥਾ ਦੇ, ਸਾਨੂੰ ਇਹ ਬਲ ਦੇ, ਅਸੀਂ ਤੇਰਾ ਹੁਕਮ ਮੰਨ ਸਕੀਏ, ਤੇਰੇ ਦੱਸੇ ਹੋਏ ਰਸਤੇ 'ਤੇ ਚੱਲ ਸਕੀਏ, ਤੇਰੀ ਦੱਸੀ ਹੋਈ ਮਰਿਆਦਾ 'ਤੇ ਚੱਲ ਸਕੀਏ, ਤਾਂ ਕਿ ਤੁਹਾਡਾ ਨਾਂ ਉੱਚਾ ਕਰ ਸਕੀਏ ਅਤੇ ਅਸੀਂ ਆਪ ਵੀ ਸੌਖੇ ਹੋ ਸਕੀਏ। ਇੰਨੀ ਅਰਜ਼ ਕਰਕੇ ਆਗਿਆ ਲੈਂਦਾ, ਸਤਿ ਸ਼੍ਰੀ ਅਕਾਲ।